SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਕਰਟ ਫੇਰਨਲੀ ਨੂੰ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਏਜੰਸੀ ਬੋਰਡ ਦੇ ਚੇਅਰਮੈਨ ਵਜੋਂ ਕੀਤਾ ਗਿਆ ਨਿਯੁਕਤ। ਅਮਰੀਕਾ ਨੇ ਰੂਸ ਨੂੰ ਯੂਕਰੇਨ ਵਿਰੁੱਧ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਿਰੁੱਧ ਕੀਤਾ ਸਾਵਧਾਨ। ਅਤੇ ਖੇਡਾਂ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਆਖਰੀ T20 ਮੈਚ ਵਿੱਚ ਮਾਰੀ ਬਾਜ਼ੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਸਾਬਕਾ ਆਸਟ੍ਰੇਲੀਅਨ ਪੈਰਾਲੰਪੀਅਨ ਅਤੇ ਡਿਸੇਬਿਲਿਟੀ ਐਡਵੋਕੇਟ ਕਰਟ ਫੇਰਨਲੀ ਨੂੰ ਰਾਸ਼ਟਰੀ ਅਪੰਗਤਾ ਬੀਮਾ ਏਜੰਸੀ ਦੇ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਏ। ਫੈਡਰਲ ਸਰਕਾਰ ਦਾ ਕਹਿਣਾ ਏ ਕਿ ਹੁਣ ਅਪਾਹਜਤਾ ਵਾਲੇ 5 ਲੋਕ ਇਸ ਬੋਰਡ ਦੇ ਮੈਂਬਰ ਨੇ, ਜੋ ਕਿ ਇਤਿਹਾਸ ਵਿੱਚ ਸਭ ਤੋਂ ਵੱਡੀ ਗਿਣਤੀ ਹੈ। ਸ਼੍ਰੀ ਫੇਰਨਲੀ ਦਾ ਕਹਿਣਾ ਹੈ ਕਿ ਬੋਰਡ ਵਿੱਚ ਮੁੱਖ ਅਹੁਦਿਆਂ ਤੇ ਅਪਾਹਜ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
I think that it's important that the participants of the NDIA get to see themselves in this organization, and trust with the organization itself is a visceral thing. The scheme cannot be a success without trust.
National Disability Insurance Scheme ਵਿੱਚ ਇੱਕ ਨਵਾਂ ਮੁੱਖ ਕਾਰਜਕਾਰੀ ਵੀ ਹੋਵੇਗਾ, ਜਿਸ ਵਿੱਚ ਰੈਬੇਕਾ ਫੌਕਿੰਗਮ ਨੇ ਭੂਮਿਕਾ ਨੂੰ ਸਵੀਕਾਰ ਕੀਤਾ ਏ। ਮਿਸ ਫੌਕਿੰਗਮ ਵਿਕਟੋਰੀਆ ਵਿੱਚ ਨਿਆਂ ਅਤੇ ਕਮਿਊਨਿਟੀ ਸੇਫਟੀ ਦੇ ਵਿਕਟੋਰੀਆ ਵਿਭਾਗ ਦੇ ਸਕੱਤਰ ਵਜੋਂ ਕਈ ਸਾਲ ਬਿਤਾਉਣ ਤੋਂ ਬਾਅਦ NDIS ਵਿੱਚ ਸ਼ਾਮਲ ਹੋਈ ਹੈ। ਉਧਰ ਐਲਬਨੀਜ਼ੀ ਸਰਕਾਰ ਬਜਟ ਤੇ ਦਬਾਅ ਅਤੇ ਗੰਭੀਰ ਆਰਥਿਕ ਸਥਿਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਬਹੁ ਰਾਸ਼ਟਰੀ ਟੈਕਸ ਤੋਂ ਬਚਾਅ ਤੇ ਕਾਰਵਾਈ ਕਰੇਗੀ। ਫੈਡਰਲ ਖਜ਼ਾਨਚੀ ਜਿਮ ਚਾਲਮਰਸ ਦਾ ਕਹਿਣਾ ਏ ਕਿ ਉਹਨਾਂ ਦੇ ਵਿਭਾਗ ਨੇ ਫੰਡ ਰਹਿਤ ਖਰਚਿਆਂ ਵਿੱਚ ਵਾਧੂ $6 billion ਦੀ ਖੋਜ ਕੀਤੀ ਹੈ, ਜਿਸ ਵਿੱਚ ਕੋਵਿਡ ਨਾਲ ਸੰਬੰਧਿਤ ਖਰਚੇ ਅਤੇ ਦੇਰੀ ਨਾਲ ਗ੍ਰਾਂਟਾਂ ਸ਼ਾਮਲ ਨੇ। ABC ਨਾਲ ਗੱਲ ਕਰਦੇ ਹੋਏ ਸ਼੍ਰੀ ਚਾਲਮਰਸ ਨੇ ਚੇਤਾਵਨੀ ਦਿੱਤੀ ਕਿ ਆਸਟ੍ਰੇਲੀਆ ਵਿਸ਼ਵ ਵਿਆਪੀ ਮੰਦੀ ਭਾਵ ਰਿਸੈਸ਼ਨ ਤੋਂ ਮੁਕਤ ਨਹੀਂ ਹੈ, ਕਿਉਂਕਿ ਦੇਸ਼ ਵੱਧ ਰਹੀਆਂ ਕੀਮਤਾਂ ਦਾ ਸਾਹਮਣਾ ਕਰ ਰਿਹਾ ਏ।
The global situation is deteriorating, and the challenges in the global economy in the US, the UK, China, Europe and elsewhere, those challenges are intensifying rather than dissipating, and we won't be completely immune from that.
ਸਤਿਕਾਰਯੋਗ ਆਦੀਵਾਸੀ ਬਜ਼ੁਰਗ ਅਤੇ ਕਹਾਣੀਕਾਰ ਅੰਕਲ ਜੈਕ ਚਾਰਲਸ ਦੇ ਪਰਿਵਾਰ ਨੇ ਸਰਕਾਰੀ ਅੰਤਮ ਸੰਸਕਾਰ ਸਵੀਕਾਰ ਕਰ ਲਿਆ ਏ। ਇੱਕ ਅਭਿਨੇਤਾ, ਸੰਗੀਤਕਾਰ, ਕਾਰਕੁਨ ਅਤੇ ਸਟੋਲਨ ਜਨਰੇਸ਼ਨਸ ਦੇ ਮੈਂਬਰ ਦੀ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਰਾਇਲ ਮੈਲਬਰਨ ਹਸਪਤਾਲ ਵਿੱਚ 79 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਪ੍ਰੀਮੀਅਰ ਡੈਨੀਅਲ ਐਂਡਰਿਊਸ ਨੇ ਟਵਿੱਟਰ ਤੇ ਇੱਕ ਬਿਆਨ ਵਿੱਚ 18 ਅਕਤੂਬਰ ਨੂੰ ਹੈਮਰ ਹਾਲ ਵਿੱਚ ਰਾਜ ਵੱਲੋਂ ਕਰਵਾਏ ਜਾਣ ਵਾਲਾ ਸਰਕਾਰੀ ਅੰਤਮ ਸੰਸਕਾਰ ਪਰਿਵਾਰ ਦੁਆਰਾ ਸਵੀਕਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੀ ਚਾਰਲਸ ਇੱਕ ਡੂੰਘੀ, ਇਮਾਨਦਾਰ, ਬਚਾਅ ਅਤੇ ਮੇਲ ਮਿਲਾਪ ਭਰੀ ਵਿਰਾਸਤ ਛੱਡ ਗਏ ਨੇ। ਰਾਜ ਦੀ ਨਿਆਂ ਪ੍ਰਣਾਲੀ ਵਿੱਚ ਉਹਨਾਂ ਦੇ ਕੰਮ ਦੀ ਮਾਨਤਾ ਵਜੋਂ ਇਸ ਸੇਵਾ ਨੂੰ ਵਿਕਟੋਰੀਆ ਵਿੱਚ ਜੇਲ੍ਹਾਂ, ਰਿਮਾਂਡ ਕੇਂਦਰਾਂ ਅਤੇ ਯੁਵਾ ਨਿਆਂ ਕੇਂਦਰਾਂ ਵਿੱਚ ਸਟ੍ਰੀਮ ਕੀਤਾ ਜਾਵੇਗਾ। ਉਧਰ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਏ ਕਿ ਓਪਟਸ 'ਤੇ ਹੋਇਆ ਸਾਈਬਰ ਹਮਲਾ ਵਪਾਰਕ ਖੇਤਰ ਲਈ ਇੱਕ ਵੱਡੀ ਵੇਕਅਪ ਕਾਲ ਹੋਣਾ ਚਾਹੀਦਾ ਏ। ਓਪਟਸ ਨੇ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਅਤੇ ਸਾਬਕਾ ਗਾਹਕਾਂ ਨੂੰ ਈਮੇਲ ਅਤੇ ਟੈਕਸਟ ਸੁਨੇਹੇ ਭੇਜੇ ਜਾਣਗੇ, ਜਿਨ੍ਹਾਂ ਦੇ ID ਦਸਤਾਵੇਜ਼ ਜਿਵੇਂ ਕਿ ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਇਸ ਸਾਈਬਰ ਅਟੈਕ ਦੌਰਾਨ ਚੋਰੀ ਹੋ ਗਏ ਨੇ। ਸਰਕਾਰ ਤੋਂ ਛੇਤੀ ਹੀ ਨਵੇਂ ਸੁਰੱਖਿਆ ਉਪਾਵਾਂ ਦੀ ਘੋਸ਼ਣਾ ਕਰਨ ਦੀ ਉਮੀਦ ਹੈ, ਜੋ ਕਿ ਇਹ ਯਕੀਨੀ ਬਣਾਉਣਗੇ ਕਿ ਡੇਟਾ ਦੀ ਉਲੰਘਣਾ ਹੋਣ 'ਤੇ ਬੈਂਕਾਂ ਨੂੰ ਤੇਜ਼ੀ ਨਾਲ ਸੂਚਿਤ ਕੀਤਾ ਜਾ ਸਕੇ, ਤਾਂ ਜੋ ਖਾਤਿਆਂ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕੀਤਾ ਜਾ ਸਕੇ। ਸ਼੍ਰੀ ਐਲਬਨੀਜ਼ੀ ਨੇ ਬ੍ਰਿਸਬੇਨ ਰੇਡੀਓ ਸਟੇਸ਼ਨ 4BC ਨੂੰ ਦੱਸਿਆ ਕਿ ਓਪਟਸ ਹੈਕ ਇੱਕ ਵੱਡੀ ਉਲੰਘਣਾ ਸੀ।
This is a huge wake-up call for the corporate sector, and we want to make sure as well that we change some of the privacy provisions there so that if people are caught up like this, the banks can be let know so that they can protect their customers.
ਇਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਐਲਬਨੀਜ਼ੀ ਜਲਦ ਹੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ ਤੋਂ ਪਹਿਲਾਂ ਜਾਪਾਨ ਪਹੁੰਚਣਗੇ। ਜੁਲਾਈ ਵਿੱਚ ਸ਼੍ਰੀ ਆਬੇ 'ਤੇ ਹੋਏ ਘਾਤਕ ਹਮਲੇ ਤੋਂ ਬਾਅਦ ਇਹ ਪਹਿਲਾ ਸਮਾਰੋਹ ਹੋਵੇਗਾ ਜਿਸ ਲਈ ਵੱਡੇ ਪੱਧਰ 'ਤੇ ਪੁਲਿਸ ਮੌਜੂਦਗੀ ਦੀ ਜ਼ਰੂਰਤ ਹੋਵੇਗੀ ਕਿਉਂਕਿ ਇਸ ਘਟਨਾ ਤੋਂ ਬਾਅਦ ਜਾਪਾਨ ਦੀਆਂ ਨੁਕਸਾਨਦਾਰ ਸੁਰੱਖਿਆ ਪ੍ਰਣਾਲੀਆਂ 'ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ। ਟੋਕੀਓ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦੇਸ਼ ਦੀ ਰਾਜਧਾਨੀ ਦੇ ਨਿਪੋਨ ਬੁਡੋਕਨ ਹਾਲ ਵਿੱਚ ਅੰਤਮ ਸੰਸਕਾਰ ਜਿਸ ਵਿੱਚ ਦੁਨੀਆ ਭਰ ਦੇ ਵਿਦੇਸ਼ੀ ਪਤਵੰਤੇ ਸ਼ਾਮਲ ਹੋਣਗੇ ਪੁਲਿਸ ਅਧਿਕਾਰੀਆਂ ਵਿੱਚ ਵਿਸ਼ਵਾਸ ਬਹਾਲ ਕਰਨ ਵੱਲ ਪਹਿਲਾ ਕਦਮ ਹੋਵੇਗਾ। ਇਹ ਰਾਜ ਦੇ ਅੰਤਿਮ ਸੰਸਕਾਰ ਦੇ ਕਈ ਹਫ਼ਤਿਆਂ ਦੇ ਵਿਰੋਧ ਤੋਂ ਬਾਅਦ ਸਾਹਮਣੇ ਆਇਆ ਹੈ ਜੋ ਕਿ ਸ਼੍ਰੀ ਆਬੇ ਅਤੇ ਉਹਨਾਂ ਦੀ ਲਿਬਰਲ ਡੈਮੋਕਰੇਟ ਪਾਰਟੀ ਦੇ ਯੂਨੀਫਿਕੇਸ਼ਨ ਚਰਚ ਨਾਲ ਸੰਬੰਧਾਂ ਦੇ ਖੁਲਾਸੇ ਦੁਆਰਾ ਵੱਡੇ ਪੱਧਰ 'ਤੇ ਵਧਿਆ ਹੋਇਆ ਹੈ। ਅੰਤਮ ਸੰਸਕਾਰ ਦੀ ਵੱਧ ਰਹੀ ਲਾਗਤ ਜਿਸ ਦਾ ਸਰਕਾਰ $17.6 million ਦਾ ਅਨੁਮਾਨ ਲਗਾ ਰਹੀ ਹੈ ਨੇ ਬਹੁਤ ਸਾਰੇ ਲੋਕਾਂ ਲਈ ਆਰਥਿਕ ਤੰਗੀ ਦੇ ਸਮੇਂ ਦੌਰਾਨ ਬਲਦੀ 'ਚ ਘਿਓ ਪਾਉਣ ਵਾਲੀ ਗੱਲ ਕੀਤੀ ਹੈ। ਦੂਜੇ ਪਾਸੇ ਅਮਰੀਕਾ ਨੇ ਰੂਸ ਨੂੰ ਯੂਕਰੇਨ ਦੇ ਨਾਲ ਯੁੱਧ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਿਰੁੱਧ ਸਾਵਧਾਨ ਕੀਤਾ ਹੈ। ਇਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਪਿਛਲੇ ਹਫ਼ਤੇ ਦਿੱਤੀ ਗਈ ਇੱਕ ਧਮਕੀ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਨੇ ਕਿਹਾ ਸੀ ਕਿ ਰੂਸ ਆਪਣੇ ਖੇਤਰ ਦੀ ਰੱਖਿਆ ਲਈ ਕਿਸੇ ਵੀ ਹਥਿਆਰ ਦੀ ਵਰਤੋਂ ਕਰੇਗਾ। NBC ਨਾਲ ਇੱਕ ਇੰਟਰਵਿਊ ਵਿੱਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਵੀਲਨ ਨੇ ਪੁਸ਼ਟੀ ਕੀਤੀ ਕਿ ਬਾਈਡਨ ਪ੍ਰਸ਼ਾਸਨ ਕ੍ਰੈਮਲਿਨ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਹਨਾਂ ਨੂੰ ਪਰਮਾਣੂ ਹਮਲੇ ਦੀ ਵਰਤੋਂ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ।
We have communicated directly, privately to the Russians at very high levels that there will be catastrophic consequences for Russia if they use nuclear weapons in Ukraine. We have been clear with them and emphatic with them that the United States will respond decisively alongside our allies and partners, and we have protected those communications, which we have done privately to the Russians, but they well understand what they would face if they went down that dark road.
ਉਧਰ ਰੂਸੀ ਪੁਲਿਸ ਨੇ ਦਾਗਿਸਤਾਨ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਤੋਂ ਬਾਅਦ ਘੱਟੋ ਘੱਟ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਦਰਸ਼ਨਕਾਰੀ ਮਾਸਕੋ ਦੁਆਰਾ ਯੂਕਰੇਨ ਵਿੱਚ ਲੜਨ ਲਈ ਹਜ਼ਾਰਾਂ ਹੋਰ ਰੂਸੀਆਂ ਦੀ ਲਾਮਬੰਦੀ ਤੋਂ ਨਾਰਾਜ਼ ਨੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪਿਛਲੇ ਹਫ਼ਤੇ ਨਵੇਂ ਖਰੜੇ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਹੁਣ ਤੱਕ 2000 ਤੋਂ ਵੱਧ ਲੋਕਾਂ ਨੂੰ ਜਨਤਕ ਵਿਰੋਧ ਪ੍ਰਦਰਸ਼ਨਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦਿੱਤਾ ਹੈ।
Мы видим, что люди, в частности в Дагестане, начали бороться за свои
We see that people in particular in Dagestan have begun to fight for their lives. We see that they are beginning to understand that this is a question of their lives. Why should their husbands, brothers, sons die in this war? For a war that one man wants, for a war against our people on our land. He does not send his children to war.
Он же не посылает на войну своих детей.
ਸੱਜੇ ਪੱਖੀ ਨੇਤਾ ਜੋਰਜੀਆ ਮੇਲੋਨੀ ਨੇ ਇਟਲੀ ਦੀਆਂ ਰਾਸ਼ਟਰੀ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ ਹੈ ਅਤੇ ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਦੀ ਰਾਹ 'ਤੇ ਹੈ। ਸ਼ੁਰੂਆਤੀ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਇਟਲੀ ਪਾਰਟੀ ਦੇ ਭਰਾ ਅੱਗੇ ਚੱਲ ਰਹੇ ਨੇ। ਨਤੀਜੇ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਅਧਿਕਾਰੀਆਂ ਲਈ ਚਿੰਤਾਜਨਕ ਨੇ ਕਿਉਂਕਿ ਪਾਰਟੀ ਦੀਆਂ ਜੜ੍ਹਾਂ ਯੁੱਧ ਤੋਂ ਬਾਅਦ ਦੀ ਲਹਿਰ ਤੋਂ ਪੈਦਾ ਹੋਈਆਂ ਨੇ ਜੋ ਕਿ ਤਾਨਾਸ਼ਾਹ ਬੇਨੀਟੋ ਮੁਸੋਲੀਨੀ ਦੇ ਫਾਸ਼ੀਵਾਦੀਆਂ ਤੋਂ ਪੈਦਾ ਹੋਈ ਸੀ। ਮਿਸ ਮਲੀਨੋ ਕਹਿੰਦੀ ਹੈ ਕਿ ਇਟਾਲੀਅਨ ਲੋਕਾਂ ਨੇ ਉਸ ਦੀ ਰਾਈਟ ਵਿੰਗ ਪਾਰਟੀ ਦੇ ਹੱਕ ਵਿੱਚ ਇੱਕ ਸਪਸ਼ਟ ਸੰਦੇਸ਼ ਭੇਜਿਆ ਹੈ।
If we will be called to govern this country, we will do it for all Italians, for everybody, with the goal of uniting this people, of stressing what unites rather than what divides. Because the great goal that we have always given ourselves in life as a political force was to ensure that Italians could once again be proud to be Italian, be proud to wave the tricolor flag. This is our task, and it is the one that we will fulfill if we are called upon to govern this nation.
Di essere italiani.
Ate aao hun nazar marde haan aaj de kheed samachar de utte. Aaj de kheed samachar vich, Bharat ne Cameron Green ate Tim David de shandar pradarshan de bawajood, Australia virudh teeje ate aakhri T20 match te ek gend baki rehndeyan baazi maar li hai. ਮੇਜ਼ਬਾਨ ਟੀਮ ਨੇ ਆਖਰੀ ਓਵਰ ਵਿੱਚ ਹਾਰਦਿਕ ਪਾਂਡਿਆ ਦੀਆਂ ਨਾਬਾਦ 25 ਦੌੜਾਂ ਤੋਂ ਬਾਅਦ 6 ਵਿਕਟਾਂ ਦੇ ਨਾਲ ਇਹ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੀਆਂ 186 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਦੇ ਦੋ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ KL ਰਾਹੁਲ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸੂਰਿਆ ਕੁਮਾਰ ਯਾਦਵ ਨੇ ਮੈਚ ਵਿੱਚ ਇੱਕ ਸ਼ਾਨਦਾਰ ਪਾਰੀ ਖੇਡੀ। ਅਤੇ ਹੁਣ ਵੇਲਾ ਹੋ ਰਿਹਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53 ਰੁਪਏ 5 ਪੈਸੇ, ਪਾਕਿਸਤਾਨ ਦੇ 154 ਰੁਪਏ ਅਤੇ ਅਮਰੀਕਾ ਦੇ 65 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ ਚੜੀ ਰਹੇਗੀ, ਤਾਪਮਾਨ 26 ਡਿਗਰੀ। ਐਡੀਲੇਟ ਬੱਦਲ ਛਾਏ ਰਹਿਣਗੇ, ਤਾਪਮਾਨ 16 ਡਿਗਰੀ। ਮੈਲਬਰਨ ਵਰਖਾ ਹੋਵੇਗੀ, ਤਾਪਮਾਨ 16 ਡਿਗਰੀ। ਹੋਬਾਰਟ ਥੋੜੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ 18 ਡਿਗਰੀ। ਕੈਨਬਰਾ ਕਣੀਆਂ ਪੈਣਗੀਆਂ, ਤਾਪਮਾਨ 18 ਡਿਗਰੀ। ਸਿਡਨੀ ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ, ਤਾਪਮਾਨ 23 ਡਿਗਰੀ। ਬ੍ਰਿਸਬੇਨ ਦੇਰ ਸ਼ਾਮ ਮੀਂਹ ਪਵੇਗਾ, ਤਾਪਮਾਨ 26 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।